ਬਾਣੀ ਮੁਖੋਂ ਉਚਾਰੀਐ ਹੋਏ ਰੁਸ਼ਨਾਈ ਮਿਟੈ ਅੰਧਿਆਰਾ ਗੋਸ ਚਰਚਾ ਸਦਾ ਅਨਹਦ ਸ਼ਬਦ ਉਠੇ ਧੁਨਕਾਰ ਗਿਆਨ ਧਿਆਨ ਕਰਮ ਨਾ ਜਾਣਾ ਨਾ ਹਿੰਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਵਿਖਮ ਨਦੀ ਜਾਏ ਤਰਣੀ
ਸਤਨਾਮ ਵਾਹਿਗੁਰੂ ਸਾਹਿਬ ਜੀਓ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਹਿਦ ਸਿਧ ਅਵਰਾ ਸਾਦ ਸੰਜੋਗ ਵਿਜੋਗ ਦੇ ਕਾਰ ਚਲਾਵ ਹੈ ਲਿਖੇ ਆਵ ਹੈ ਭਾਗ ਆਦੇਸ ਦਸ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਸੰਜੋਗ ਵਿਜੋਗ ਦੁਇ ਕਾਰ ਚਲਾਵ ਹੈ ਲਿਖੇ ਆਵ ਹੈ ਭਾਗ ਆਦੇਸ ਦਸ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਗਰੀਬ ਨਿਵਾਜ ਭਗਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੋਤ ਸਰੂਪ ਅੰਤਰਜਾਮੀ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਸਰਬ ਕਲਾ ਸਮਰੱਥ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਗਿਆਨ ਸਰੂਪ ਚਬਰ ਛਤਰ ਤਖ਼ਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦਾ ਸਦਕਾ ਸ਼ਾਮ ਦੇ ਸਮੇਂ ਸਜੇ ਹੋਏ ਦੀਵਾਨ ਵਿੱਚ ਰਹਿਰਾਜ ਸਾਹਿਬ ਦਾ ਪਾਠ ਅਤੇ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਦੁਆਰਾ ਆਪ ਜੀ ਨੇ ਸਰਵਣ ਕੀਤਾ ਹੈ। ਹੁਣ ਜੋ ਇਸ ਸਥਾਨ ਤੇ ਕੁਝ ਸਮੇਂ ਤੋਂ ਸ੍ਰੀ ਜਪਜੀ ਸਾਹਿਬ ਬਾਣੀ ਦੀ ਲੜੀਵਾਰ ਕਥਾ ਆਰੰਭ ਹੈ, ਇਸ ਤੋਂ ਪਹਿਲਾਂ 28 ਪੌੜੀਆਂ ਦੀ ਕਥਾ ਆਪ ਸਰਵਣ ਕਰ ਚੁੱਕੇ ਹੋ। 29 ਪੌੜੀ ਦਾ ਪਾਠ ਆਪ ਜੀ ਨੇ ਹੁਣ ਸਰਵਣ ਕੀਤਾ ਹੈ। ਸ੍ਰੀ ਨਾਨਕ ਪ੍ਰਕਾਸ਼ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਆਉਂਦੇ ਨੇ, ਪਾਵਨ ਸ੍ਰੀ ਲਹਿਣਾ ਦੇ ਪ੍ਰਥਾਏ ਹੈ ਕਿ ਸਿੱਧਨ ਸੰਗ ਚਰਚਾ ਹਮ ਕੀਨੀ ਤਬੈ ਉਚਾਰਾ ਜਪ ਪ੍ਰਬੀਨੀ। ਸਿੱਧਾਂ ਨੇ ਆਪਣੇ ਯੋਗ ਦੇ ਸਾਰੇ ਚਿੰਨ ਮੁੰਦਰਾਂ ਖੱਪਰ ਝੋਲੀ ਛਿੰਥਾ ਡੰਡਾ ਨਾਦੀ ਆਦਿਕ ਧਾਰਨ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿਹਾ ਤਾਂ ਸਤਿਗੁਰੂ ਮਹਾਰਾਜ ਜੀ ਉਹਨਾਂ ਦੇ ਬਨਾਵਟ ਵਾਲੇ ਭੇਖ ਨੂੰ ਉਹਨਾਂ ਦੇ ਬਾਹਰੀ ਚਿੰਨਾਂ ਦੇ ਧਾਰਨ ਕਰਨ ਦਾ ਖੰਡਨ ਕਰਦੇ ਹੋਏ ਸ਼ੁਭ ਗੁਣਾ ਰੂਪੀ ਜਿਹੜੇ ਚਿੰਨ ਹਨ ਉਹ ਦੱਸ ਕੇ ਤੇ ਸਤਿਗੁਰੂ ਮਹਾਰਾਜ ਬਨਾਵਟ ਨੂੰ ਖੰਡਨ ਕਰਕੇ ਸਚਿਆਈ ਦਾ ਮੰਨਣ ਕਰਨ ਵਾਸਤੇ ਉਪਦੇਸ਼ ਦੇ ਰਹੇ ਨੇ। ਪਿਛਲੀ ਪੌੜੀ ਅੰਦਰ ਸਤਿਗੁਰੂ ਮਹਾਰਾਜ ਨੇ ਸੰਤੋਖ ਦੀਆਂ ਮੁੰਦਰਾਂ ਵਿਕਾਰਾਂ ਵੱਲੋਂ ਲੱਜਾ ਰੱਖਣੀ, ਸ਼ਰਮ ਧਾਰਨ ਕਰਨੀ ਅਥਵਾ ਵੈਰਾਗ ਧਾਰਨ ਕਰਨਾ, ਇਹ ਖੱਪਰ ਤੇ ਝੋਲੀ ਅਤੇ ਪਰਮਾਤਮਾ ਦੇ ਸਰੂਪ ਵਿੱਚ ਜਿਹੜਾ ਧਿਆਨ ਲਾਉਣਾ ਹੈ, ਇਹ ਵਿਭੂਤੀ ਧਾਰਨ ਕਰਨ ਦਾ ਉਪਦੇਸ਼ ਦਿੱਤਾ ਹੈ। ਅਤੇ ਕਾਲ ਮੌਤ ਨੂੰ ਸਦਾ ਆਪਣੇ ਨੇੜੇ ਸਮਝਣਾ, ਇਹ ਖਿੰਥਾ ਗੋਦੜੀ ਹੈ। ਕਾਇਆ ਨੂੰ, ਸਰੀਰ ਨੂੰ ਪਾਪ ਕਰਮਾਂ ਵੱਲੋਂ, ਬੁਰੇ ਕਰਮਾਂ ਵੱਲੋਂ ਪਵਿੱਤਰ ਰੱਖਣਾ, ਸੋ ਇਹ ਜੁਗਤੀ ਹੈ। ਪ੍ਰਤੀਤੀ ਦਾ ਪਰਮਾਤਮਾ 'ਚ ਭਰੋਸਾ ਕਰਨ ਦਾ ਡੰਡਾ ਹੈ। ਅਤੇ ਸਾਰੀਆਂ ਜਮਾਤਾਂ ਸੰਸਾਰ ਦੀ ਕੁੱਲ ਆਬਾਦੀ ਮਨੁੱਖਤਾ ਨੂੰ ਪਿਆਰ ਕਰਨਾ, ਇਹ ਆਈ ਪੰਥ ਹੈ। ਮਨ ਨੂੰ ਜਿੱਤਣਾ ਹੀ ਜਗਤ ਨੂੰ ਜਿੱਤਣਾ ਹੈ। ਅਤੇ ਪੂਜਾ ਅਕਾਲ ਪੁਰਖ ਦੀ ਕਰਨੀ ਹੈ, ਨਮਸਕਾਰ ਉਪਾਸ਼ਨਾ ਉਸੇ ਦੀ ਕਰੋ ਜੋ ਸਾਰਿਆਂ ਦਾ ਮੁੱਢ ਰੂਪ ਹੈ, ਮਾਇਆ ਦੀ ਛਾਇਆ ਤੋਂ ਰਹਿਤ ਹੈ, ਅਨਾਦੀ ਬ੍ਰਹਮ ਹੈ ਜਿਸਦਾ ਆਦ ਅੰਤ ਨਹੀਂ, ਅਨਾਹਤ ਜੋ ਕਦੇ ਵਿਨਾਸ਼ ਨਹੀਂ ਹੋਵੇਗਾ, ਹਰ ਇੱਕ ਯੁਗ ਯੁਗ ਵਿੱਚ ਜਿਸਦਾ ਇੱਕੋ ਹੀ ਵੇਸ ਇੱਕੋ ਹੀ ਸਰੂਪ ਹੈ, ਉਸ ਨੂੰ ਨਮਸਕਾਰ ਕਰਨ ਯੋਗ ਹੈ। ਔਰ ਇਸੇ ਪ੍ਰਕਾਰ ਹੁਣ ਅਗਲੀ ਪੌੜੀ 'ਚ ਜਿਵੇਂ ਸਿੱਧਾਂ ਦੇ ਕੋਲ ਜਿਹੜਾ ਚੂਰਮਾ ਹੁੰਦਾ ਹੈ, ਭੋਜਨ ਹੁੰਦਾ ਹੈ, ਅਤੇ ਜਿਵੇਂ ਇੱਕ ਕੋਠਾਰੀ ਹੁੰਦਾ ਅਤੇ ਇੱਕ ਭੰਡਾਰੀ ਹੁੰਦਾ ਹੈ, ਉਹਨਾਂ ਨੇ ਇੱਕ ਮਾਈ ਰੱਖੀ ਹੁੰਦੀ ਸੀ ਭੰਡਾਰਨ, ਜਿਸ ਨੂੰ ਕਹਿੰਦੇ ਸਨ ਵਰਤਾਵੀ, ਜਾਂ ਇਸ ਦਾ ਅਰਥ ਉਹ ਵੀ ਕਰਦੇ ਨੇ। ਇੱਕ ਵਾਰੀ ਸ਼ਿਵ ਨੂੰ ਖੈਰ ਮੰਗਦਿਆਂ ਕਿਧਰੋਂ ਖੈਰ ਨਾ ਪਈ, ਭਿਖਿਆ ਨਾ ਪਈ, ਤਾਂ ਮਹਾਮਾਇਆ ਨੇ ਇੱਕ ਮਾਈ ਦਾ ਦੇਵੀ ਦਾ ਰੂਪ ਧਾਰ ਕੇ, ਅੰਨਪੂਰਣਾ ਦੇਵੀ ਦਾ ਰੂਪ ਧਾਰ ਕੇ ਇਸ ਨੂੰ ਭੋਜਨ ਦਿੱਤਾ ਸੀ। ਮਹਾਰਾਜ ਕਹਿੰਦੇ ਨੇ ਦਇਆ ਹੀ ਸਾਡੀ ਉਹ ਭੰਡਾਰਨ ਹੈ, ਅੰਨਪੂਰਣਾ ਮਾਈ ਹੈ। ਤੁਸੀਂ ਸਿੱਧੋ ਨਾਦ ਵਜਾਉਂਦੇ ਹੋ ਜਿਸ ਵੇਲੇ ਖੈਰ ਮੰਗਦੇ ਹੋ ਅਥਵਾ ਵਰਤਾਉਂਦੇ ਹੋ, ਜੋ ਸਰੀਰਾਂ ਵਿੱਚ ਪਰਮਾਤਮਾ ਦੀ ਚੇਤਨ ਸੱਤਾ ਅਥਵਾ ਸਵਾਸਾਂ ਦਾ ਆਵਾਜ਼ਾ ਵੱਜ ਰਿਹਾ ਹੈ, ਇਹ ਵੀ ਸਾਡਾ ਨਾਦ ਹੈ। ਤੁਸੀਂ ਮਨੁੱਖ ਨਾਥ ਮੰਨਦੇ ਹੋ, ਪਰ ਅਸੀਂ ਇੱਕੋ ਅਕਾਲ ਪੁਰਖ ਨੂੰ ਆਪਣਾ ਨਾਥ ਮੰਨਦੇ ਹਾਂ, ਜੋ ਸਭਨਾਂ ਨੂੰ ਜਿਸਨੇ ਨੱਥਿਆ ਹੋਇਆ, ਸਾਰੀ ਸ੍ਰਿਸ਼ਟੀ ਜਿਸਦੇ ਹੁਕਮ ਅੰਦਰ ਹੈ। ਫਿਰ ਤੁਸੀਂ ਯੋਗਾ ਅਭਿਆਸ ਰਾਹੀਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਹਾਸਲ ਕਰਦੇ ਹੋ ਤੇ ਦੁਨੀਆਂ ਨੂੰ ਵਿਖਾਉਂਦੇ ਹੋ, ਇਹ ਹੋਰਨਾਂ ਲੋਕਾਂ ਦਾ ਸਵਾਦ ਹੈ, ਪਰਮਾਰਥੀ ਲੋਕਾਂ ਦਾ ਸਵਾਦ ਨੇ। ਫਿਰ ਇਸੇ ਪ੍ਰਕਾਰ ਤੁਹਾਡੇ ਜਿਹੜੇ ਕਾਰੋਬਾਰੀ ਹੁੰਦੇ ਆ, ਕੰਮ ਚਲਾਉਣ ਵਾਲੇ, ਅਸੀਂ ਸੰਯੋਗ ਤੇ ਵਿਯੋਗ ਜੋ ਪਰਮਾਤਮਾ ਦੀਆਂ ਦੋ ਸੱਤਾਂ ਹਨ, ਉਹਨਾਂ ਨੂੰ ਆਪਣੇ ਕਾਰੋਬਾਰੀ ਸਮਝਦੇ ਹਾਂ। ਸੰਯੋਗ ਤੇ ਵਿਯੋਗ ਹੀ ਸਾਰੇ ਕੰਮ ਚਲਾ ਰਹੇ ਨੇ। ਆਪਣੇ ਕਰਮਾਂ ਦੇ ਲੇਖੇ ਅਨੁਸਾਰ ਸਾਰਿਆਂ ਦੇ ਭਾਗ, ਹਿੱਸੇ, ਛਾਂਦੇ ਚਲੇ ਆ ਰਹੇ, ਸਾਰੇ ਜੀਆਂ ਨੂੰ ਮਿਲ ਰਹੇ ਨੇ। ਨਮਸਕਾਰ ਕਰਨੇ ਯੋਗ ਇੱਕ ਵਾਹਿਗੁਰੂ ਹੈ, ਜੋ ਸਭਨਾਂ ਦਾ ਮੁੱਢ ਰੂਪ ਹੈ, ਮਾਇਆ ਦੀ ਛਾਇਆ ਤੋਂ ਰਹਿਤ ਹੈ, ਅਨਾਦੀ ਹੈ, ਨਾਸ਼ ਤੋਂ ਰਹਿਤ, ਜੁਗਾਂ ਜੁਗਾਂ ਵਿੱਚ ਜਿਸਦਾ ਇੱਕੋ ਵੇਸ ਹੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਇਹਨਾਂ ਦੇ ਸਾਰੇ ਜਿਹੜੇ ਕਰਮ ਕਾਂਡ ਹਨ ਉਹਨਾਂ ਦਾ ਖੰਡਨ ਕਰ ਰਹੇ ਹਨ। ਆਪ ਸਰਵਣ ਕਰੋ।
ਵਾਹਿਗੁਰੂ ਸਾਹਿਬ ਜੀਆ, ਭੁਗਤ ਗਿਆਨ ਦਇਆ ਪੜਾਰਨਾ।
ਸੋ ਹਜ਼ੂਰ ਕਹਿੰਦੇ ਨੇ ਕਿ ਤੁਸੀਂ ਭੁਗਤ ਪਦਾਰਥ ਖਾਂਦੇ ਭੋਗਦੇ ਹੋ ਔਰ ਚੂਰਮਾ ਖਾਂਦੇ ਹੋ। ਅਸਲ ਵਿੱਚ ਪਰਮਾਤਮਾ ਦੇ ਜੋ ਮੁਤਲਾਸ਼ੀ ਹਨ, ਵਾਹਿਗੁਰੂ ਦੀ ਪ੍ਰਾਪਤੀ ਦੀ ਇੱਛਾ ਵਾਲੇ ਜੋ ਜੀਵ ਹਨ, ਅਥਵਾ ਜਿਨ੍ਹਾਂ ਨੇ ਉਸ ਪਰਮਾਤਮਾ ਵਿੱਚ ਸੁਰਤ ਜੋੜੀ ਹੋਈ ਹੈ, ਉਹਨਾਂ ਦਾ ਭੋਜਨ ਗਿਆਨ ਦਾ ਹੁੰਦਾ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਇਸੇ ਤਰ੍ਹਾਂ ਬਚਨ ਕੀਤੇ ਹਨ, ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮ ਰਹਿਤ। ਰੱਬ ਦੇ ਸੰਤਾਂ ਦਾ, ਰੱਬ ਦੇ ਪਿਆਰਿਆਂ ਦਾ ਭੋਜਨ ਗਿਆਨ ਹੋਇਆ ਕਰਦਾ ਹੈ। ਗਿਆਨ ਵੀ ਦੋ ਤਰ੍ਹਾਂ ਦਾ ਹੈ, ਇੱਕ ਤਾਂ ਬਾਹਰੀ ਤੌਰ ਤੇ ਉਸਦੇ ਸਰੂਪ ਬਾਰੇ ਪੜ੍ਹ ਲੈਣਾ, ਵਿਦਿਆ ਦੁਆਰਾ ਜਾਣਨਾ, ਇੱਕ ਅੰਦਰੋਂ ਜਿਹੜਾ ਗਿਆਨ ਪ੍ਰਾਪਤ ਹੋਣਾ, ਇਹ ਪਰੋਖ ਅਪਰੋਖ ਗਿਆਨ ਜਿਹੜਾ ਵਾਹਿਗੁਰੂ ਦਾ, ਗਿਆਨ ਵਿੱਚ ਟਿਕੇ ਰਹਿਣਾ, ਗਿਆਨ ਦੀਆਂ ਗੱਲਾਂ ਕਰਨੀਆਂ, ਪਰਮਾਤਮਾ ਦੇ ਸਰੂਪ ਬਾਰੇ ਵਿਚਾਰ ਵਿਮਰਸ਼ ਕਰਨੀ, ਸੰਤ ਮਿਲਿਆ ਕੁਛ ਸੁਣੀਐ ਕਹੀਐ, ਮਿਲੈ ਅਸੰਤ ਮਸਤ ਕਰ ਰਹੀ ਹੈ, ਬਾਬਾ ਬੋਲਣਾ ਕਿਆ ਕਹੀ ਹੈ, ਜਾਂ ਤੇ ਰਾਮ ਨਾਮ ਰਵ ਰਹੀ ਹੈ। ਸੰਤਨ ਸਿਉਂ ਬੋਲੇ ਉਪਕਾਰੀ, ਮੂਰਖ ਸਿਉਂ ਬੋਲੇ ਝੱਖ ਮਾਰੀ। ਕਹਿੰਦੇ ਮੂਰਖਾਂ ਦੀ ਸੰਗਤ ਛੱਡ ਕੇ ਰੱਬ ਦੇ ਪਿਆਰੇ ਗਿਆਨੀਆਂ ਦੀ ਸੰਗਤ ਕਰਦੇ ਹਨ ਤੇ ਬੈਠ ਕੇ ਗਿਆਨ ਦੀ ਵਿਚਾਰ ਵਿਮਰਸ਼ ਕਰਦੇ ਹੈ, ਇਹ ਹੀ ਉਹਨਾਂ ਦਾ ਭੁਗਤ ਹੁੰਦਾ, ਚੂਰਮਾ ਹੁੰਦਾ ਹੈ, ਭੋਜਨ ਹੋਇਆ ਕਰਦਾ। ਇਸ ਕਰਕੇ ਸਾਨੂੰ ਇਹ ਤੁਹਾਡੇ ਵਾਲਾ ਚੂਰਮਾ ਖਾਣ ਦੀ ਇੱਛਾ ਨਹੀਂ ਹੈ, ਸਾਡਾ ਗਿਆਨ ਹੀ ਸਾਡਾ ਭੋਜਨ ਹੈ। ਅਤੇ ਜਿਵੇਂ ਤੁਹਾਡੀ ਭੰਡਾਰਨ ਹੁੰਦੀ ਹੈ ਮਾਈ ਅਥਵਾ ਅੰਨਪੂਰਨਾ ਦੇਵੀ ਨੂੰ ਤੁਸੀਂ ਮੰਨਦੇ ਹੋ, ਦਇਆ ਜਿਹੜੀ ਇਹ ਹੀ ਭੰਡਾਰਨ ਹੈ, ਭਾਵ ਕਿ ਪਰਮਾਤਮਾ ਦੇ ਦਰ ਤੋਂ ਗਿਆਨ ਹਾਸਲ ਕਰਕੇ ਫਿਰ ਦਇਆ ਵਾਲੀ ਬਿਰਤੀ ਨਾਲ ਉਸ ਨੂੰ ਗਾਂ ਦੁਨੀਆਂ ਵਿੱਚ ਵੰਡੀਦਾ ਹੈ, ਵਰਤਾਈਦਾ ਹੈ। ਪਰਮਾਤਮਾ ਦੇ ਨਾਮ ਦਾ ਗਿਆਨ ਦਾ ਜਿਹੜਾ ਭੋਜਨ ਹੈ, ਭੰਡਾਰਾ ਹੈ, ਇਹ ਘਟਦਾ ਨਹੀਂ, ਇਹ ਧਨ ਅਖੁੱਟ ਨਾ ਨਿਖੁੱਟਾ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਜਿਹੜਾ ਬ੍ਰਹਮ ਗਿਆਨੀ ਹੈ ਉਹਦੇ ਅੰਦਰ ਬਹੁਤ ਜ਼ਿਆਦਾ ਦਇਆ ਪੈਦਾ ਹੋ ਜਾਂਦੀ ਹੈ, ਉਸ ਦਇਆ ਕਰਕੇ, ਉਸ ਬਿਰਤੀ ਕਰਕੇ ਸਭ ਸੰਸਾਰ ਵਿੱਚ ਜਿੰਨਾ ਵੱਧ ਤੋਂ ਵੱਧ ਹੋ ਸਕੇ ਪਰਮਾਤਮਾ ਵੱਲੋਂ ਮਿਲੀ ਹੋਈ ਸਫੁਰਤੀ ਸੱਤਾ ਦੇ ਅਨੁਸਾਰ ਰੱਬ ਦਾ ਪਿਆਰਾ ਗਿਆਨ ਨੂੰ ਵੰਡਦਾ ਹੈ, ਦੁਨੀਆਂ ਨੂੰ ਪਰਮਾਤਮਾ ਨਾਲ ਜੋੜਨ ਦਾ ਯਤਨ ਕਰਦਾ। ਇਸ ਪ੍ਰਕਾਰ ਇਹ ਸ਼ੁਭ ਗੁਣ ਜਿਹੜੇ ਹਨ ਇਹ ਯੋਗ ਦੇ ਚਿੰਨ੍ਹ ਹਨ। ਪਰਮਾਤਮਾ ਦਾ ਗਿਆਨ ਹਾਸਲ ਕਰਨਾ ਤੇ ਦਇਆ ਵਾਲੀ ਬਿਰਤੀ ਨਾਲ ਵਰਤਾਉਣਾ।
ਘਟ ਘਟ ਵਾਜਹਿ ਨਾਦ,
ਫਿਰ ਤੁਸੀਂ ਸਿੰਘੀ ਨਾਦ ਵਜਾਉਂਦੇ ਹੋ, ਉਹ ਬਾਹਰੀ ਤੌਰ ਤੇ ਨਾਦ ਸਿੰਘੀ ਧਾਰਨ ਕਰਕੇ ਰੱਖਣ ਦੀ ਕੋਈ ਲੋੜ ਨਹੀਂ ਹੈ। ਪਰਮਾਤਮਾ ਦਾ ਸਵਾਸਾਂ ਦਾ ਜਿਹੜਾ ਵਾਜਾ ਸਾਰੇ ਸਰੀਰਾਂ ਵਿੱਚ ਵੱਜ ਰਿਹਾ, ਸਾਰੇ ਹਰ ਇੱਕ ਘਟ ਘਟ ਵਿੱਚ, ਸਰੀਰ ਸਰੀਰ ਵਿੱਚ ਵਾਜੇ ਜੋ ਵੱਜ ਰਹੇ ਹਨ ਇਹ ਹੀ ਨਾਦ ਹੈ।
ਆਪ ਨਾਥ ਨਾਥੀ ਸਭ ਜਾ ਕੇ,
ਫਿਰ ਹਜ਼ੂਰ ਕਹਿੰਦੇ ਨੇ ਕਿ ਸਾਨੂੰ ਗੋਰਖ ਨਾਥ, ਮਛਿੰਦਰ ਨਾਥ ਜਾਂ ਹੋਰ ਆਪਣੇ ਨਾਥ ਬਣਾਉਣ ਦੀ ਲੋੜ ਨਹੀਂ, ਅਸੀਂ ਹਾਂ ਪਰਮਾਤਮਾ ਦੇ ਸਨਮੁਖ। ਉਹ ਪਰਮਾਤਮਾ ਅਕਾਲ ਪੁਰਖ ਇੱਕੋ ਇੱਕ ਕੇਵਲ ਨਾਥ ਹੈ। ਨਾਥ ਦਾ ਅਰਥ ਹੈ ਮਾਲਕ, ਉਸ ਵਰਗਾ ਹੋਰ ਕੋਈ ਸਾਹਿਬ, ਕੋਈ ਮਾਲਕ, ਕੋਈ ਨਾਥ ਹੈ ਨਹੀਂ। ਨਾਥੀ ਸਭ ਜਾ ਕੇ, ਜਿਸ ਪਰਮਾਤਮਾ ਦੀ ਸਾਰੀ ਸ੍ਰਿਸ਼ਟੀ ਨੱਥੀ ਹੋਈ ਹੈ, ਅਧੀਨ ਕੀਤੀ ਹੋਈ ਹੈ। ਬਾਣੀ ਵਿੱਚ ਬਚਨ ਆਏ ਹਨ, ਆਪ ਨਾਥ ਸਭ ਨੱਥੀ ਹਨ। ਸੋ ਆਪ ਨਾਥ ਹੈ ਸਭ ਨੂੰ, ਜਿਸ ਨੇ ਨੱਥਿਆ ਹੋਇਆ, ਆਪਣੇ ਅਧੀਨ ਕੀਤਾ ਹੋਇਆ, ਉਹ ਕਿਸੇ ਦੇ ਅਧੀਨ ਨਹੀਂ। ਬਾਕੀ ਸਭ ਜੀਵ ਉਸਦੇ ਨੱਥੇ ਹੋਏ ਹਨ, ਉਸਦੀ ਆਗਿਆ ਵਿੱਚ ਹਨ। ਇਸ ਕਰਕੇ ਆਪ ਵਾਹਿਗੁਰੂ ਸਾਡਾ ਨਾਥ ਹੈ।
ਰਿੱਦ ਸਿੱਧ ਅਵਰਾ ਸਾਧ,
ਤੇ ਤੁਸੀਂ ਮਨ ਨੂੰ ਕਿਸੇ ਸਾਧਨ ਦੁਆਰਾ, ਯੋਗਾ ਅਭਿਆਸ ਦੁਆਰਾ, ਪ੍ਰਾਣਾਯਾਮ ਰਾਹੀਂ ਟਿਕਾ ਕੇ ਤੇ ਮਨ ਦੀ ਇਕਾਗਰਤਾ ਵਿੱਚੋਂ ਸ਼ਕਤੀ ਹਾਸਲ ਕਰਦੇ ਹੋ। ਰਿੱਧੀ ਹੁੰਦੀ ਹੈ ਅੰਨ ਦੀ ਅਤੋਟਤਾ, ਪੱਕਿਆ ਹੋਇਆ ਅੰਨ ਇੱਕ ਥਾਂ ਰੱਖ ਕੇ ਥੋੜਾ ਜਿਹਾ, ਤੇ ਆਪਣੀ ਸ਼ਕਤੀ ਦੁਆਰਾ, ਮਨ ਦੀ ਇਕਾਗਰਤਾ ਦੁਆਰਾ, ਉਸ ਸ਼ਕਤੀ ਦੁਆਰਾ ਵਰਤਾਈ ਜਾਣਾ, ਅੱਠ ਦਿਨ ਮੁੱਕਣ ਨਾ ਦੇਣਾ, ਇਹਨੂੰ ਰਿੱਧੀ ਕਿਹਾ ਜਾਂਦਾ ਹੈ। ਔਰ ਇਸੇ ਪ੍ਰਕਾਰ ਇੱਕ ਨਿਧੀ ਹੁੰਦੀ ਹੈ, ਨੌ ਨਿਧੀਆਂ ਮੰਨੀਆਂ ਹਨ। ਸੋ ਉਹ ਜਿਹੜੇ ਕੁਬੇਰ ਦੇ ਨੌ ਖਜ਼ਾਨੇ ਹਨ, ਸੋ ਸੋਨਾ ਚਾਂਦੀ ਆਦਿਕ, ਤੇ ਇਸੇ ਤਰ੍ਹਾਂ 18 ਸਿੱਧੀਆਂ ਹਨ। ਛੋਟਾ ਜਿਹਾ ਸਰੀਰ ਧਾਰ ਲੈਣਾ, ਬਣਾ ਲੈਣਾ, ਵੱਡਾ ਸਰਾ ਕਰ ਲੈਣਾ, ਹਲਕਾ ਜਿਹਾ ਕਰ ਲੈਣਾ, ਭਾਰਾ ਕਰ ਲੈਣਾ, ਦੂਰ ਦੀ ਗੱਲਬਾਤ ਵੇਖ ਲੈਣੀ, ਔਰ ਇਸੇ ਪ੍ਰਕਾਰ ਦੂਰ ਦੀਆਂ ਗੱਲਾਂ ਬਾਤਾਂ ਸੁਣ ਲੈਣੀਆਂ, ਔਰ ਇਸੇ ਤਰ੍ਹਾਂ ਆਪਣੇ ਆਪ ਮਰਜ਼ੀ ਅਨੁਸਾਰ ਜਿੱਥੇ ਮਰਜ਼ੀ ਵਿਚਰਨਾ, ਔਰ ਇਸ ਪ੍ਰਕਾਰ ਸੁਰ ਕ੍ਰੀੜਾ, ਦੇਵਤਿਆਂ ਦੇ ਨਾਲ ਕ੍ਰੀੜਾ ਕਰਨੀ, ਇਹ ਅਸਮਾਨ ਚ ਉੱਡਣਾ ਇਤਿਹਾਸਿਕ ਪਰ ਕਾਇਆ ਪ੍ਰਵੇਸ਼ ਆਪਣੇ ਸਰੀਰ ਚੋਂ ਰੂਹ ਨੂੰ ਕੱਢ ਲਿਜਾਣਾ ਕਿਸੇ ਹੋਰ ਦੇ ਸਰੀਰ ਚ ਜਾ ਵੜਨਾ ਤੇ ਅੱਠ ਮੁਖ ਸਿੱਧੀਆਂ ਤੇ ਦਸ ਗੌਣ ਸਿੱਧੀਆਂ ਮੰਨੀਆਂ ਹਨ। ਮਨ ਦੀ ਇਕਾਗਰਤਾ ਵਿੱਚੋਂ ਇਹ ਸ਼ਕਤੀ ਪੈਦਾ ਹੁੰਦੀ ਹੈ ਪਰ ਬਿਨਾਂ ਸਿਮਰਨ ਦੇ ਆਸਰੇ ਤੋਂ ਮਨੁੱਖ ਇਹਨਾਂ ਵਿੱਚ ਫਸ ਕੇ ਭੈੜੇ ਕਰਮ ਕਰਨ ਲੱਗ ਜਾਂਦਾ ਹੈ ਜਾਂ ਮਾਣ ਵਿੱਚ ਫਸ ਜਾਂਦਾ ਆਪਣੀ ਰਿੱਧੀ ਸਿੱਧੀ ਲੋਕਾਂ ਨੂੰ ਵਿਖਾਉਂਦਾ ਹੈ। ਲੋਕ ਪੂਜਾ ਕਰਦੇ ਆ ਸਰੀਰ ਦੀ ਪੂਜਾ ਚ ਫਸਿਆ ਹੋਇਆ ਆਪਣਾ ਜੀਵਨ ਬਰਬਾਦ ਕਰ ਲੈਂਦਾ ਹੈ ਆਤਮ ਪਦ ਦਾ ਅਧਿਕਾਰੀ ਨਹੀਂ ਬਣਦਾ। ਜਿਸ ਤਰ੍ਹਾਂ ਭਾਈ ਗੜੀਆ ਜੀ ਨੇ ਮੀਨਾ ਦੌਲਾ ਫਕੀਰ ਨੂੰ ਜਦੋਂ ਉਹਨੂੰ ਸ਼ੰਕਾ ਫੁਰਿਆ ਸੀ ਵੀ ਸਿੱਖ ਦੇ ਕੋਲ ਹੈ ਕੁਝ ਨਹੀਂ ਤਾਂ ਧਰਤੀ ਸੋਨੇ ਦੀ ਬਣਾ ਕੇ ਵਿਖਾ ਦਿੱਤੀ। ਕਹਿਣ ਲੱਗਾ ਸਿੱਖਾਂ ਇੰਨੀ ਸ਼ਕਤੀ ਪ੍ਰਾਪਤ ਕਰਕੇ ਗੁਪਤ ਰੱਖੀ ਹੋਈ ਹੈ। ਕਹਿਣ ਲੱਗੇ ਦੁਨੀਆਂ ਨੂੰ ਨਹੀਂ ਵਿਖਾਉਂਦੇ ਅਸੀਂ ਹੈ ਸਾਰਾ ਕੁਝ ਸਾਡੇ ਸਤਿਗੁਰਾਂ ਸਾਨੂੰ ਬਖਸ਼ਿਆ ਹੋਇਆ ਪਰ ਇਹ ਵਿਖਾਉਣ ਦੇ ਨਾਲ ਲੋਕ ਪੂਜਾ ਕਰਦੇ ਹਨ ਸਤਿਕਾਰ ਵਾਲਾ ਕਰਨ ਲੱਗ ਜਾਂਦੇ ਸਰੀਰ ਦੀ ਪੂਜਾ ਹੋਣ ਲੱਗ ਜਾਂਦੀ ਹੈ ਇਸ ਕਰਕੇ ਫਿਰ ਭਗਤੀ ਵੱਲੋਂ ਖੁੰਝ ਜਾਈਦਾ। ਇਸ ਕਰਕੇ ਇਹ ਸ਼ਕਤੀ ਵਿੱਚ ਫਸੀਦਾ ਨਹੀਂ ਇਹ ਰਿੱਧੀਆਂ ਸਿੱਧੀਆਂ ਹੋਰਨਾਂ ਲੋਕਾਂ ਦਾ ਸਵਾਦ ਹੈ ਪਰਮਾਰਥੀਆਂ ਦਾ ਸਵਾਦ ਨਹੀਂ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਦਸਮ ਪਾਤਸ਼ਾਹ ਨੇ ਵਚਨ ਕੀਤੇ ਆ ਵੀ ਮਹਾਰਾਜ ਕਹਿਣ ਲੱਗੇ ਨਾਟਕ ਚੇਟਕ ਕੀਏ ਕੋ ਕਾਜਾ ਪ੍ਰਭ ਲੋਗਨ ਕਹਿ ਆਵਤ ਲਾਜਾ। ਪਰਮੇਸ਼ਰ ਦੇ ਪਿਆਰਿਆਂ ਨੂੰ ਲੱਜਾ ਆਉਂਦੀ ਹੈ ਨਾਟਕ ਚੇਟਕ ਵਿਖਾਉਣ ਨਾਲ ਕਿਉਂਕਿ ਇਹ ਵੀ ਇੱਕ ਮਾਇਆ ਹੈ। ਮਾਇਆ ਤੋਂ ਨਿਰਲੇਪ ਹੋਣਾ ਮਾਇਆ ਤੋਂ ਉੱਪਰ ਉੱਠ ਜਾਣਾ ਹੀ ਪਰਮਾਰਥ ਦੀ ਸਿੱਧੀ ਹੈ। ਜਿਹੜਾ ਮਨੁੱਖ ਮਾਇਆ ਵਿੱਚ ਹੀ ਫਸਿਆ ਹੋਇਆ ਰਿੱਧੀਆਂ ਸਿੱਧੀਆਂ ਵਿੱਚ ਉਹ ਵੀ ਸੰਸਾਰੀਆਂ ਵਰਗਾ ਹੀ ਆ ਉਹਦੇ ਵਿੱਚ ਤੇ ਸੰਸਾਰੀਆਂ ਚ ਫਰਕ ਕਾਹਦਾ ਹੋਇਆ। ਇਸ ਕਰਕੇ ਹੋਰਨਾਂ ਲੋਕਾਂ ਦਾ ਇਹ ਸਵਾਦ ਹੈ ਮਹਾਰਾਜ ਕਹਿਣ ਲੱਗੇ ਇਹ ਪਰਮਾਰਥੀ ਲੋਕਾਂ ਦਾ ਸਵਾਦ ਨਹੀਂ। ਤੁਸੀਂ ਸਮਝਦੇ ਹੋ ਆਪਣੇ ਆਪ ਨੂੰ ਪਰਮਾਰਥੀ ਅਸੀਂ ਸੰਸਾਰ ਤੋਂ ਅਟੰਕ ਹਾਂ ਤਿਆਗੀ ਹਾਂ ਪਰ ਫਸੇ ਹੋਏ ਰਿੱਧੀਆਂ ਸਿੱਧੀਆਂ ਵਿੱਚ ਇਸ ਕਰਕੇ ਇਹਨਾਂ ਦਾ ਤਿਆਗ ਕਰਨਾ ਹੀ ਪਰਮਾਰਥ ਹੈ।
ਸੰਜੋਗ ਵਿਜੋਗ ਦੁਇਕਾਰ ਚਲਾਵਹਿ।
ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕੀਤਾ ਭਾਈ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਭਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨ ਆਵੈ ਨਾ। ਸੱਚੇ ਪਾਤਸ਼ਾਹ ਜੀ ਮੈਂ ਸਿੱਧ ਬਣ ਜਾਵਾਂ ਹੇ ਅਕਾਲ ਪੁਰਖ ਤੇ ਸਿੱਧੀਆਂ ਲਾ ਕੇ ਵਿਖਾਵਾਂ ਲੋਕਾਂ ਨੂੰ ਕਰਾਂ ਮਾਤਾ ਤੇ ਰਿੱਧੀ ਨੂੰ ਸੱਦ ਲਵਾਂ ਆਪਣੇ ਪਾਸ ਵੀ ਆ ਜਾ ਤੇ ਪਰ ਫਿਰ ਵੀ ਮਤ ਮੈਂ ਇਹਨਾਂ ਚੀਜ਼ਾਂ ਨੂੰ ਵੇਖ ਕੇ ਭੁੱਲ ਜਾਵਾਂ ਤੇਰੇ ਨਾਮ ਨੂੰ ਤੇਰਾ ਨਾਮ ਨੂੰ ਚਿੱਤ ਚੋਂ ਵਿਸਰ ਜਾਏ ਐਸੀ ਗੱਲ ਨਹੀਂ ਬਣਨੀ ਚਾਹੀਦੀ। ਤੇਰਾ ਨਾਮ ਚੇਤੇ ਚਾਹੀਦਾ ਹੈ ਸੋਵੇਂ ਭਾਵੇਂ ਸਾਰਾ ਕੁਝ ਕੋਲ ਸਭ ਕੁਝ ਸਾਨੂੰ ਬਖਸ਼ ਪਰ ਫਸਾਵੀ ਨਾ ਕਿਸੇ ਚੀਜ਼ ਵਿੱਚ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਭਗਤਾਂ ਦਾ ਸਵਾਦ ਨਹੀਂ। ਫਿਰ ਉਹ ਕਹਿਣ ਲੱਗੇ ਵੀ ਕਾਰੋਬਾਰੀ ਕਿਹੜੇ ਆ ਤੁਹਾਡੇ ਨਾਲ ਕੰਮ ਚਲਾਉਣ ਵਾਲੇ। ਮਹਾਰਾਜ ਕਹਿਣ ਲੱਗੇ ਸੰਯੋਗ ਜੋ ਪਰਮਾਤਮਾ ਦੀ ਉਹ ਸੱਤਾ ਜਿਸ ਦੇ ਨਾਲ ਜੀਆਂ ਦਾ ਮਿਲਾਪ ਹੁੰਦਾ ਹੈ ਪਦਾਰਥ ਮਿਲਦੇ ਹਨ ਸੰਬੰਧੀ ਮਿਲਦੇ ਹਨ ਸੰਸਾਰ ਨਾਲ ਸੰਬੰਧ ਬਣਦਾ ਹੈ ਪਰਮਾਤਮਾ ਦੀ ਸੰਯੋਗ ਸੱਤਾ ਹੈ। ਇੱਕ ਹੈ ਵਿਯੋਗ ਸੱਤਾ ਜਿਸ ਦੁਆਰਾ ਵਿਛੋੜਾ ਪੈਂਦਾ ਹੈ ਪਦਾਰਥ ਵਿਛੜ ਜਾਂਦੇ ਹਨ ਸੰਬੰਧੀ ਵਿਛੜ ਜਾਂਦੇ ਹਨ। ਇਹ ਜਿਹੜਾ ਵਿਯੋਗ ਸੱਤਾ ਨਾ ਪਰਮਾਤਮਾ ਦੀ ਤੇ ਸੰਯੋਗ ਸੱਤਾ ਇਹ ਸੰਯੋਗ ਤੇ ਵਿਯੋਗ ਦੋਵੇਂ ਸਾਰੇ ਕੰਮ ਚਲਾ ਰਹੇ ਹਨ ਸਾਰਾ ਕਾਰੋਬਾਰ ਇਹ ਚਲਾਉਣ ਵਾਲੇ ਹਨ।
ਲੇਖੇ ਆਵਹਿ ਭਾਗ
ਜਿਵੇਂ ਤੁਸੀਂ ਛਾਂ ਦੇ ਵੰਡ ਵੰਡ ਕੇ ਸਾਰਿਆਂ ਨੂੰ ਛਕਾਉਂਦੇ ਹੋ ਇਸੇ ਪ੍ਰਕਾਰ ਜੀਆਂ ਦੇ ਜਿਹੜੇ ਕਰਮ ਹਨ ਕਰਮਾਂ ਦੇ ਲੇਖੇ ਦੇ ਮੁਤਾਬਕ ਜਿਹੜੇ ਭਾਗ ਛਾਂਦੇ ਹਨ ਹਿੱਸੇ ਹਨ ਸਭਨਾਂ ਜੀਆਂ ਵਾਸਤੇ ਚਲੇ ਆ ਰਹੇ ਹਨ ਪਰਮਾਤਮਾ ਵੱਲੋਂ ਸਭ ਦੇ ਤਾਈਂ ਪਹੁੰਚ ਰਹੇ ਹਨ ਮਿਲ ਰਹੇ ਹਨ।
ਆਦੇਸ਼
ਮਹਾਰਾਜ ਕਹਿਣ ਲੱਗੇ ਤੁਸੀਂ ਆਦੇਸ਼ ਆਦੇਸ਼ ਆਪਸ ਵਿੱਚ ਬੋਲਦੇ ਹੋ ਇੱਕ ਦੂਜੇ ਨੂੰ ਅਸੀਂ ਆਦੇਸ਼ ਕਹਿੰਦੇ ਹਾਂ ਅਕਾਲ ਪੁਰਖ ਨੂੰ ਜੋ ਨਮਸਕਾਰ ਕਰਨੇ ਯੋਗ ਆ ਉਸੇ ਨੂੰ ਸਾਡੀ ਨਮਸਕਾਰ ਹੈ ਮਨ ਬਾਣੀ ਕਰਕੇ।
ਆਦ ਅਨੀਲ ਅਨਾਦ ਅਨਾਹਤ
ਜਿਹੜਾ ਸਭਨਾਂ ਦਾ ਮੁੱਢ ਰੂਪ ਹੈ ਸਭ ਨੂੰ ਰਚਣ ਵਾਲਾ ਸਭਨਾਂ ਦੀ ਆਦ ਹੈ। ਅਨੀਲ ਮਾਇਆ ਦੀ ਕਾਲਖ ਤੋਂ ਜੋ ਰਹਿਤ ਹੈ ਮਾਇਆ ਦੀ ਛਾਇਆ ਦਾ ਪ੍ਰਭਾਵ ਨਹੀਂ ਜਿਸ ਤੇ ਅਨਾਦੀ ਹੈ ਸਭ ਤੋਂ ਪਹਿਲਾਂ ਦਾ ਹੈ ਉਸਦਾ ਆਦ ਕੋਈ ਨਹੀਂ ਜਾਣ ਸਕਦਾ ਨਾ ਅੰਤ ਉਹ ਅਨਾਦੀ ਬ੍ਰਹਮ ਹੈ, ਅਨਾਹਤ ਨਾਸ ਤੋਂ ਰਹਿਤ ਹੈ।
ਜੋਗ ਜੋਗ ਏਕੋ ਵੇਸ,
ਹਰੇਕ ਯੁੱਗ ਦੇ ਅੰਦਰ ਜੁਗਾਂ ਜੁਗਾਂ ਵਿਚ ਉਸਦਾ ਇੱਕੋ ਹੀ ਵੇਸ ਲਿਬਾਸ ਭਾਵ ਸਰੂਪ ਹੈ, ਉਸਦੇ ਸਰੂਪ ਵਿਚ ਤਬਦੀਲੀ ਨਹੀਂ ਆਉਂਦੀ ਹੈ।
ਏਕਾ ਮਾਈ ਜੁਗਤ ਵਿਆਈ।
ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਸੁੰਦਰ ਢੰਗ ਦੇ ਨਾਲ ਉਹਨਾਂ ਦੀ ਬਿਰਤੀ ਜਿਹੜੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤੇ ਟਿਕੀ ਹੋਈ ਹੈ, ਜਾਂ ਇਉਂ ਕਹਿ ਲਓ ਕਿ ਉਹ ਤਿੰਨਾਂ ਵਿੱਚੋਂ ਜਿਹੜੇ ਸ਼ਿਵ ਨੂੰ ਬਹੁਤਾ ਆਰਾਧਦੇ ਸੀ ਨਾ, ਇਹ ਜਿਹੜੇ ਗੋਰਖਨਾਥ ਦੇ ਚੇਲੇ ਸੀ ਸਿੱਧ ਜਾਂ ਜੋਗੀ ਕਹਿ ਲਓ, ਸਤਿਗੁਰੂ ਮਹਾਰਾਜ ਦੱਸ ਰਹੇ ਨੇ ਬੜੀ ਯੁਗਤੀ ਨਾਲ ਸ਼ਾਸਤਰਾਂ ਵਿਚ ਭਾਵੇਂ ਇਹ ਸਾਰਾ ਕੁਝ ਲਿਖਿਆ ਹੋਇਆ, ਉਹ ਤਿੰਨ ਦੇਵਤੇ ਹੋਏ, ਇੱਕ ਨੇ ਸੰਸਾਰ ਨੂੰ ਰਚਿਆ, ਇੱਕ ਅੰਨ ਪਹੁੰਚਾਉਣ ਦਾ ਕੰਮ ਕਰਦਾ, ਇੱਕ ਅੰਤ ਨੂੰ ਨਾਸ ਕਰਦਾ ਸ੍ਰਿਸ਼ਟੀ ਨੂੰ। ਪਰ ਮਹਾਰਾਜ ਕਹਿਣ ਲੱਗੇ ਸਭਨਾਂ ਤੋਂ ਵੱਡਾ ਅਕਾਲ ਪੁਰਖ ਹੈ, ਇਹ ਆਪਣੇ ਆਪ ਸੁਤੰਤਰ ਨਹੀਂ ਹਨ ਤਿੰਨੇ ਦੇਵਤੇ, ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰਦੇ, ਵਾਹਿਗੁਰੂ ਦੀ ਆਗਿਆ ਨਾਲ ਹੀ ਸਾਰਾ ਕੁਝ ਕਰ ਰਹੇ ਨੇ। ਫਿਰ ਉਹ ਸਾਰਿਆਂ ਦੇ ਕਰਮਾਂ ਨੂੰ, ਇਹਨਾਂ ਦੀ ਕਰਤੱਵਤਾ ਨੂੰ, ਇਹਨਾਂ ਦੇ ਕਰਮਾਂ ਨੂੰ ਵੇਖ ਰਿਹਾ, ਪਰ ਉਹਨਾਂ ਦੀ ਨਜ਼ਰ ਵਿਚ ਨਹੀਂ ਆਉਂਦਾ ਐਡਾ ਵੱਡਾ। ਇਹ ਬੜਾ ਅਸਚਰਜ ਕੌਤਕ ਹੈ ਉਸ ਵਾਹਿਗੁਰੂ ਦਾ, ਇਸ ਕਰਕੇ ਉਸ ਨੂੰ ਨਮਸਕਾਰ ਕਰਨੀ ਚਾਹੀਦੀ ਹੈ। ਇੰਜ ਮਹਾਰਾਜ ਸਮਝਾ ਰਹੇ ਨੇ ਕਿ ਏਕਾ ਮਾਈ, ਏਕਾ ਦਾ ਅਰਥ ਕੀਤਾ ਭਾਈ ਵੀਰ ਸਿੰਘ ਨੇ ਬ੍ਰਹਮ ਅਕਾਲ ਪੁਰਖ, ਏਕਾ ਪਰਮਾਤਮਾ ਤੇ ਮਾਈ ਮਾਇਆ। ਸੋ ਜੁਗਤ ਜੁੜੇ ਆਪਸ ਵਿਚ, ਆਪਸ ਵਿਚ ਮਿਲਾਪ ਹੋਣ ਤੋਂ ਜਿਹੜੀ ਮਾਇਆ ਹੈ ਵਿਆਈ, ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ, ਇਸ ਨੇ ਬੱਚੇ ਜਨਮ ਦੀ ਕਿਰਿਆ ਕੀਤੀ, ਭਾਵ ਮਾਇਆ ਰਚ ਤਾਂ ਦਿੱਤੀ ਸੀ ਵਾਹਿਗੁਰੂ ਨੇ, ਪਰ ਮਾਇਆ ਜਿਹੜੀ ਸੀ ਆਪਣੇ ਆਪ ਕਿਰਿਆਮਾਨ ਨਹੀਂ ਸੀ ਹੋ ਸਕਦੀ, ਕੁਝ ਕਰਮ ਨਹੀਂ ਸੀ ਕਰ ਸਕਦੀ, ਇਸ ਕਰਕੇ ਬ੍ਰਹਮ ਅਕਾਲ ਪੁਰਖ ਨੇ ਆਪਣੀ ਸੱਤਾ ਪਾਈ ਵਿਚ, ਜਿਸ ਨੂੰ ਕਲਪ ਦਦਾਤਮ ਸੰਬੰਧ ਵਿਦਵਾਨਾਂ ਨੇ ਕਥਨ ਕੀਤਾ, ਉਸ ਅਕਾਲ ਪੁਰਖ ਏਕੇ ਪਰਮਾਤਮਾ ਨੇ ਮਾਈ ਮਾਇਆ ਤ੍ਰੈਗੁਣ ਪ੍ਰਸੂਤ ਜਮਾਇਆ, ਚਾਰੇ ਵੇਦ ਬ੍ਰਹਮੇ ਨੂੰ ਫਰਮਾਇਆ, ਵਰੇ ਮਾਂ ਥਿਤੀ ਵਾਰ ਕਰ ਇਸ ਜਗ ਮੈਂ ਸੋਭਾ ਪਾਏ ਦਾ, ਇਸ ਪ੍ਰਕਾਰ ਬਾਣੀ ਚ ਬਚਨ ਆਏ ਨੇ। ਮਹਾਰਾਜ ਕਹਿਣ ਲੱਗੇ ਉਹ ਮਾਇਆ ਦੁਆਰਾ ਏਕਾ ਬ੍ਰਹਮ ਦੀ ਸੱਤਾ ਵਿਚ ਪੈਣ ਕਰਕੇ, ਉਹ ਮਾਇਆ ਇਸ ਜੁਗਤੀ ਨਾਲ ਪਰਮਾਤਮਾ ਨਾਲ ਜੁੜਨ ਕਰਕੇ ਵਿਆਈ, ਇੱਥੇ ਵਿਆਹੀ ਪਾਠ ਨਾ ਕਰਨਾ, ਵਿਆਹੀ ਈੜੀ ਹੈ, ਵਿਆਹੀ ਦਾ ਮਤਲਬ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ, ਇਹਨੇ ਬੱਚੇ ਜਨਮ ਦੀ ਕਿਰਿਆ ਕੀਤੀ।
ਤਿੰਨ ਚੇਲੇ ਪਰਵਾਨ,
ਇਸ ਦੋ ਤਿੰਨ ਚੇਲੇ ਬ੍ਰਹਮਾ ਸ਼ਿਵ ਜੀ ਵਿਸ਼ਨੂੰ ਇਹ ਰਚੇ ਗਏ, ਜੋ ਸ਼ਾਸਤਰਾਂ ਵਿਚ ਪ੍ਰਵਾਨਿਕ ਮੰਨੇ ਗਏ ਹਨ, ਸਾਰੇ ਸ਼ਾਸਤਰਾਂ ਨੇ ਇਹ ਗੱਲ ਲਿਖੀ ਹੋਈ ਹੈ।
ਇੱਕ ਸੰਸਾਰੀ ਇੱਕ ਭੰਡਾਰੀ,
ਇੱਕ ਸੰਸਾਰੀ ਬ੍ਰਹਮਾ ਸੰਸਾਰ ਨੂੰ ਰਚਣ ਦੀ ਜਿਸ ਨੇ ਕਿਰਿਆ ਕੀਤੀ, ਇੱਕ ਭੰਡਾਰੀ ਜੋ ਵਿਸ਼ਨੂੰ ਜੀ ਹਨ ਪ੍ਰਤਪਾਲਾ ਕਰਦੇ ਪਾਲਦੇ ਕਹਿੰਦੇ ਸ੍ਰਿਸ਼ਟੀ ਨੂੰ,
ਇੱਕ ਲਾਏ ਦੀ ਬਾਣ,
ਇੱਕ ਨੂੰ ਲਾਏ ਦੀ ਬਾਣ, ਲੈਤਾ ਕਰਨ ਦੀ ਬਾਣ ਆਦਤ ਪਈ ਹੋਈ ਹੈ, ਜਾਂ ਦੂਜਾ ਪਾਠ ਕਰਦੇ ਲਾਏ ਦੀਵਾਨ, ਜਿਹੜਾ ਦਰਬਾਰ ਲਾਉਂਦਾ ਅੰਤ ਨੂੰ ਭਾਵ ਜੀਆਂ ਨੂੰ ਨਾਸ ਕਰਦਾ, ਉਹ ਹੈਗਾ ਸ਼ਿਵ। ਇਸੇ ਪ੍ਰਕਾਰ ਤਿੰਨ ਚੇਲੇ ਪ੍ਰਵਾਨ ਹਨ, ਰਜੋ ਗੁਣ ਤਮੋ ਗੁਣ ਤੇ ਸਦੋ ਗੁਣ। ਰਜੋ ਗੁਣ ਲਾਲ ਸੰਸਾਰ ਨੂੰ ਰਚਣ ਦੀ ਕਿਰਿਆ ਜਿਸ ਦੁਆਰਾ ਹੁੰਦੀ ਹੈ, ਔਰ ਸਦੋ ਗੁਣ ਜਿਹੜਾ ਉਹ ਚਿੱਟਾ ਭੰਡਾਰੀ ਹੈ ਜਿਹਦੇ ਦੁਆਰਾ ਜੀਆਂ ਦੀ ਪਾਲਣਾ ਹੁੰਦੀ ਹੈ, ਔਰ ਇਸੇ ਪ੍ਰਕਾਰ ਤਮੋ ਗੁਣ ਕਾਲਾ ਹੈ ਜਿਸ ਨੂੰ ਕ੍ਰੋਧ ਕਿਹਾ ਜਾਂਦਾ, ਉਸ ਗੁਣ ਦੁਆਰਾ ਪਰਮੇਸ਼ਰ ਸ੍ਰਿਸ਼ਟੀ ਨੂੰ ਨਾਸ ਕਰਦਾ ਹੈ।
ਜਿਵ ਤਿਸ ਭਾਵੈ ਚਲਾਵੈ,
ਜਿਵੇਂ ਤਿਸ ਪਰਮਾਤਮਾ ਨੂੰ ਭਾਉਂਦਾ ਹੈ ਆਪਣੀ ਮਰਜ਼ੀ ਦੇ ਮੁਤਾਬਕ, ਉਸੇ ਤਰ੍ਹਾਂ ਇਹਨਾਂ ਦੇ ਤਾਂ ਚਲਾਉਂਦਾ ਹੈ।
ਜਿਵ ਹੋਵੈ ਫੁਰਮਾਨ,
ਜਿਸ ਤਰ੍ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਫੁਰਮਾਨ ਹੁੰਦਾ, ਹੁਕਮ ਹੁੰਦਾ, ਉਹਦੇ ਹੁਕਮ ਤੋਂ ਬਾਹਰੇ ਨਹੀਂ ਇਹ ਦੇਵਤੇ ਚੱਲ ਸਕਦੇ, ਉਹਦੀ ਆਗਿਆ ਦੇ ਵਿਚ ਹੀ ਇਹ ਸਾਰੀ ਕਿਰਿਆ ਨੂੰ ਕਰਮ ਨੂੰ ਕਾਰ ਨੂੰ ਕਰ ਰਹੇ ਹਨ।
ਉਹ ਵੇਖੇ ਉਹਨਾਂ ਨਜ਼ਰ ਨਾ ਆਵੇ,
ਉਸ ਪ੍ਰਕਾਰ ਉਹ ਵਾਹਿਗੁਰੂ ਇਹਨਾਂ ਦੇ ਤਾਈ ਵੇਖਦਾ ਹੈ, ਪਰ ਇਹ ਉਹਦੇ ਰਚੇ ਹੋਏ ਹੈ ਇਸ ਕਰਕੇ ਛੋਟੇ ਹਨ, ਉਹਨਾਂ ਦੀ ਨਜ਼ਰ ਵਿਚ ਪਰਮਾਤਮਾ ਨੀ ਆਉਂਦਾ ਕਿੱਡਾ ਕੁ ਵੱਡਾ ਹੈ।
ਬਹੁਤਾ ਇਹੋ ਵਿਡਾਣ,
ਮਹਾਰਾਜ ਕਹਿੰਦੇ ਹਨ ਕਿ ਬਹੁਤਾ ਸਿੱਧੋ ਇਹ ਹੀ ਵਿਡਾਣ ਅਸਚਰਜ ਹੈ, ਭਈ ਉਹਨਾਂ ਦੀ ਨਜ਼ਰ ਚ ਨਹੀਂ ਆ ਸਕਦਾ ਵਾਹਿਗੁਰੂ।
ਆਦੇਸ ਤਿਸ ਆਦੇਸ,
ਇਸ ਕਰਕੇ ਨਮਸਕਾਰ ਅਸੀਂ ਪਹਿਲਾਂ ਵੀ ਉਸੇ ਨੂੰ ਕਰਦੇ ਸੀ, ਹੁਣ ਵੀ ਅੱਗੇ ਨੂੰ ਵੀ ਉਸੇ ਨੂੰ ਨਮਸਕਾਰ ਕਰਾਂਗੇ।
ਆਦ ਅਨਿਲ ਅਨਾਦ ਅਨਾਹਤ,
ਜੋ ਸਾਰੀ ਸ੍ਰਿਸ਼ਟੀ ਦਾ ਆਦ ਮੁੱਢ ਰੂਪ ਹੈ, ਮਾਇਆ ਦੀ ਕਾਲਖ ਤੋਂ ਰਹਿਤ ਹੈ ਛਾਇਆ ਤੋਂ, ਅਤੇ ਅਨਾਦੀ ਹੈ ਜਿਸ ਦਾ ਆਦ ਅੰਤ ਕੋਈ ਨੀ, ਨਾਸ਼ ਤੋਂ ਰਹਿਤ ਹੈ ਵਾਹਿਗੁਰੂ।
ਜੁਗ ਜੁਗ ਏਕੋ ਵੇਸ,
ਜੁਗਾਂ ਜੁਗਾਂ ਵਿਚ ਜਿਸ ਦਾ ਇੱਕੋ ਹੀ ਵੇਸ ਲਿਬਾਸ ਰੂਪ ਹੈ।
ਆਸਣ ਲੋਏ ਲੋਏ ਭੰਡਾਰ,
ਸਿੱਧ ਕਹਿਣ ਲੱਗੇ ਮਹਾਰਾਜ ਅਸੀਂ ਆਸਣ ਲਾ ਕੇ ਰੱਖਦੇ ਹਾਂ, ਫਿਰ ਇੱਕ ਭੰਡਾਰ ਹੁੰਦਾ ਸਾਡਾ ਜਿੱਥੋਂ ਸਾਰੇ ਅਨਾਜ ਵਰਤਾਏ ਜਾਂਦੇ ਹੈ। ਮਹਾਰਾਜ ਕਹਿਣ ਲੱਗੇ ਅਕਾਲ ਪੁਰਖ ਵਾਹਿਗੁਰੂ ਦਾ ਆਸਣ ਸਾਰੀਆਂ ਲੋਹਾਂ ਲੋਹਾਂ ਚ, ਲੋਹੇ ਲੋਹੇ ਦਾ ਮਤਲਬ ਸਾਰੀਆਂ ਪੁਰੀਆਂ, ਜਿੰਨੇ ਲੋਕ ਬਣਾਏ ਆ ਉਸਨੇ, ਜਿੱਥੋਂ ਜਿੱਥੋਂ ਤੱਕ ਸ੍ਰਿਸ਼ਟੀ ਸਾਜੀ ਹੈ ਉੱਥੇ ਉੱਥੇ ਉਸਦਾ ਆਸਣ ਲੱਗਾ ਹੋਇਆ। ਕੋਈ ਐਸੀ ਥਾਂ ਨੀ ਜਿੱਥੇ ਵਾਹਿਗੁਰੂ ਦਾ ਵਾਸਾ ਨਹੀਂ, ਫਿਰ ਉਸਦੇ ਭੰਡਾਰ ਵੀ ਸਾਰੀਆਂ ਥਾਵਾਂ ਤੇ ਹਨ। ਜਿੱਥੋਂ ਤੱਕ ਸ੍ਰਿਸ਼ਟੀ ਰਚੀ ਹੋਈ ਹੈ ਸਭਨੀ ਥਾਈ ਉਹਦੇ ਭੰਡਾਰਿਆਂ ਦੀ ਪਹੁੰਚ ਹੈ, ਭਾਵ ਜਿੱਥੇ ਜਿੱਥੇ ਜੀਵ ਹਨ ਉੱਥੇ ਉੱਥੇ ਅਨਾਜ ਪਹੁੰਚਾ ਰਿਹਾ ਵਾਹਿਗੁਰੂ।
ਜੋ ਕਿਸ ਪਾਇਆ ਸੋ ਇੱਕ ਵਾਰ,
ਫਿਰ ਉਸ ਵਾਹਿਗੁਰੂ ਨੇ ਆਪਣੇ ਫੁਰਨੇ ਦੇ ਤਹਿਤ ਇਹਨਾਂ ਭੰਡਾਰਿਆਂ ਵਿੱਚ ਜੋ ਕੁਝ ਪਾਉਣਾ ਸੀ ਇੱਕੋ ਵਾਰ ਹੀ ਪਾ ਦਿੱਤਾ। ਉਹ ਮੁੱਕਦੇ ਨੀ ਭੰਡਾਰੇ, ਇੱਕ ਵਾਰੀ ਐਸੇ ਭਰ ਦਿੱਤੇ ਫਿਰ ਮੁੱਕਣ ਚ ਨਹੀਂ ਆਉਂਦੇ। ਸੋ ਇਹ ਨੀ ਕਿ ਮੁੱਕ ਜਾਏ ਫਿਰ ਦੁਬਾਰਾ ਉਹਦੇ ਵਿੱਚ ਕੁਛ ਪਾਇਆ ਜਾਏ, ਨਹੀਂ ਤੁਸੀਂ ਤਾਂ ਲਿਆ ਲਿਆ ਕੇ ਮੰਗ ਮੰਗ ਕੇ ਜਮ੍ਹਾਂ ਕਰਦੇ ਹੋ ਅਨਾਜ, ਪਰ ਵਾਹਿਗੁਰੂ ਪਰਮਾਤਮਾ ਦੇ ਜਿਹੜੇ ਭੰਡਾਰੇ ਹਨ ਉਹ ਮੁੱਕਣ ਵਾਲੇ ਨਹੀਂ, ਉਹ ਭੜੇ ਭਰੇ ਹੋਏ ਹਨ। ਸੋ ਜੋ ਕੁਝ ਪਾਇਆ ਉਹਨਾਂ ਭੰਡਾਰਿਆਂ ਚ ਇੱਕੋ ਵਾਰੀ ਪਾ ਦਿੱਤਾ ਹੈ।
ਕਰ ਕਰ ਵੇਖੈ ਸਿਰਜਣਹਾਰ,
ਕਰ ਕਰਕੇ ਆਪਣੇ ਕਰਤੱਬਾਂ ਨੂੰ, ਕਰ ਕਰਕੇ ਜੀਆਂ ਨੂੰ ਰਜ ਰਜ ਕੇ ਪੈਦਾ ਕਰ ਕਰਕੇ ਸਿਰਜਣਹਾਰ ਅਕਾਲ ਪੁਰਖ, ਜੋ ਸਿਰਜਣਾ ਕਰਨ ਵਾਲਾ ਹੈ ਰਚਣਹਾਰ ਵਾਹਿਗੁਰੂ, ਉਹ ਸਾਰੀ ਸ੍ਰਿਸ਼ਟੀ ਨੂੰ ਆਪ ਵੇਖਦਾ ਵੀ ਪਿਆ, ਉਹਦੀ ਨਿਗਾਹ ਤੋਂ ਬਾਹਰ ਨੀ ਕੋਈ ਵੀ।
ਨਾਨਕ ਸੱਚੇ ਕੀ ਸਾਚੀ ਕਾਰ,
ਕਹਿੰਦੇ ਹਨ ਸਤਿਗੁਰੂ ਨਾਨਕ ਦੇਵ ਮਹਾਰਾਜ ਕਿ ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਹੈ। ਸੱਚਾ ਅਸਲ ਵਿੱਚ ਉਹ ਹੀ ਹੁੰਦਾ ਜਿਹਨੇ ਕਦੇ ਨਾਸ ਨਾ ਹੋਣਾ ਹੋਇਆ, ਬਾਕੀ ਜੋ ਨਾਸਵਾਨ ਹੈ ਉਹ ਸੱਚਾ ਨਹੀਂ। ਸਵਾਮ ਤੌਰ ਤੇ ਕਹਿੰਦੇ ਫਲਾਨਾ ਸੱਚਾ ਫਲਾਨਾ ਸੱਚਾ, ਪਰ ਅਸਲ ਵਿੱਚ ਮਹਾਰਾਜ ਸੱਚਾ ਮੰਨਦੇ ਅਕਾਲ ਪੁਰਖ ਨੂੰ। ਜੋ ਉਹਦੇ ਵਿੱਚ ਜੁੜਿਆ ਹੋਇਆ ਜਿਹੜਾ ਜੀਵ ਹੈ ਉਹ ਸੱਚਾ ਹੋ ਸਕਦਾ, ਸੱਚ ਤਾਂ ਪਰ ਜਾਣੀ ਹੈ ਜਾਂ ਰਜਾ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ, ਸੱਚ ਤਾਂ ਪਰ ਜਾਣੀ ਹੈ ਜਾਂ ਸੱਚ ਧਰੇ ਪਿਆਰ, ਨਾ ਉਹ ਸੁਣ ਰਹਸੀਏ ਤਾਂ ਪਾਏ ਮੁਖ ਦੁਆਰ, ਸੱਚ ਸਭਨਾ ਹੋਏ ਦਾਰੂ ਪਾਪ ਕੱਢਾ ਧੋਏ, ਨਾਨਕ ਵਿਖਾਣਾ ਬੇਨਤੀ ਜਨ ਸੱਚ ਪੱਲਾ ਹੋਏ। ਸੱਚ ਸਰੂਪ ਅਕਾਲ ਪੁਰਖ ਹੈ ਤੇ ਉਹਦਾ ਨਾਮ ਸੱਚਾ ਹੈ, ਉਸ ਨਾਮ ਨਾਲ ਜੁੜਨ ਕਰਕੇ ਜੀਵ ਸਚਿਆਰ ਹੋ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਉਹ ਸੱਚਾ ਹੈ ਅਕਾਲ ਪੁਰਖ, ਤੇ ਜਿਹੜੀ ਕਾਰ ਹੈ ਉਹਦੀ ਜਗਤ ਰਚਣਾ, ਉਹਨੂੰ ਪਾਲਣਾ, ਸੰਘਾਰ ਕਰਨਾ, ਇਹ ਕਾਰ ਵੀ ਉਸਦੀ ਸੱਚੀ ਹੈ, ਕਿਉਂਕਿ ਸੱਚੇ ਦੀ ਹੈ, ਸੱਚੇ ਨੇ ਇਹ ਕੰਮ ਕੀਤਾ ਸਾਰਾ ਤੇ ਕਰ ਰਿਹਾ ਹੈ। ਇਸ ਕਰਕੇ ਇਹ ਸਾਰੀ ਕਾਰ ਵੀ ਉਸ ਅਕਾਲ ਪੁਰਖ ਦੀ ਸੱਚੀ ਹੈ।
ਆਦੇਸ ਤਿਸ ਆਦੇਸ,
ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਆ ਉਸੇ ਨੂੰ ਨਮਸਕਾਰ ਕਰਨੀ ਚਾਹੀਦੀ ਹੈ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਨਮਸਕਾਰ ਜੇ ਕਰਨੀ ਹੈ ਤਾਂ ਭਾਈ ਉਸ ਅਕਾਲ ਪੁਰਖ ਨੂੰ ਕਰਨੀ ਚਾਹੀਦੀ ਹੈ। ਕੋਈ ਬੰਦਨੀਏ ਹੈ, ਨਮਸਕਾਰ ਕਰਨੇ ਯੋਗ ਹੈ, ਸਭ ਤੋਂ ਉੱਚਾ ਹੈ, ਸਭ ਤੋਂ ਵੱਡਾ ਹੈ, ਸਭ ਨੂੰ ਰਚਣ ਵਾਲਾ ਹੈ। ਇਸ ਕਰਕੇ ਉਸੇ ਨੂੰ ਅਸੀਂ ਹੁਣ ਵੀ ਨਮਸਕਾਰ ਕਰਦੇ ਹਾਂ।
ਆਦ ਅਨਿਲ ਅਨਾਦ ਅਨਾਹਤ,
ਜੋ ਸਾਰਿਆਂ ਦਾ ਆਦ ਮੁੱਢ ਰੂਪ ਹੈ, ਅਨਿਲ ਨੀਲੇ ਕਾਲੇ ਪੀਲੇ ਰੰਗਾਂ ਤੋਂ ਰਹਿਤ ਹੈ, ਤੇ ਅਨਿਲ ਮਾਇਆ ਦੀ ਛਾਇਆ ਤੋਂ ਰਹਿਤ ਹੈ। ਸੋ ਇਸੇ ਤਰ੍ਹਾਂ ਅਨਾਦੀ ਹੈ, ਉਸਦਾ ਆਦ ਨੀ ਕਿਸੇ ਨੇ ਜਾਣਿਆ, ਤੇ ਅਨਾਹਤ ਵਿਨਾਸ਼ ਨੀ ਕਦੇ ਉਸਦਾ ਹੁੰਦਾ, ਉਹ ਸਦਾ ਸਦਾ ਵਾਸਤੇ ਨਾਸ ਤੋਂ ਰਹਿਤ ਹੈ ਵਾਹਿਗੁਰੂ।
ਜੋਗ ਜੋਗ ਏਕੋ ਵੇਸ,
ਚਾਹੇ ਸਤਯੁਗ ਹੋਵੇ, ਕਲਯੁਗ ਹੋਵੇ, ਦੁਆਪਰ ਤ੍ਰੇਤਾ ਹੋਵੇ, ਕੋਈ ਯੁਗ ਹੋਵੇ, ਸੋ ਕਿਸੇ ਯੁਗ ਕਰਕੇ ਉਸਦੇ ਸਰੂਪ ਚ ਪ੍ਰਭਾਵ ਨੀ ਪੈਂਦਾ, ਤਬਦੀਲੀ ਨੀ ਆਉਂਦੀ, ਸਮਾਂ ਭਾਵੇਂ ਕੈਸਾ ਹੋਏ। ਸੋ ਯੁਗ ਯੁਗ ਹਰ ਇੱਕ ਜਮਾਨੇ ਅੰਦਰ उस परमात्मा का वेश स्वरूप इको ही है, इस करके उस सबना का मालिक सदा सदा वास्ते निरहल स्वरूप है, अविनाशी स्वरूप है। सो ओ माया दी कालख तो रहता उस नमस्कार करनी चाहिदी है। इस करके सिद्धो ए जिहड़ा तुहाडा मत है इसनू असीं इस ढंग नाल खंडन कीता है, उस अकाल पुरख के सन्मुख हो के उहदी बंदगी करो। सो यही सच्चा वेश लिवास है, जिहो जिहा उहदा लिवास है ना परमात्मा का, उहो जिहा तुसीं बन जाओगे। उस नूं नमस्कार करन करके तुहाडा भी स्वरूप अचल हो जाएगा। फिर यह बाहरी जिहड़े लिवास वेश हन इन्हां नूं धारण करन दी लोड़ नहीं। इस करके सच्चे पातशाह महाराज साहब ने उन्हां दे जिहड़े कर्म हन मुंदरां पाउणियां कच दियां कन्न फाड़ के और इस तरह पात्र ठूठा हाथ च फड़ना, मंगदे फिरना, झोली मोढ़े नाल लटका के रखनी और इस तरह सिर मुंह ते सवाह मल लैणी भी कुझे लगीए लोकी साडे आचरण नूं खराब ना कर सकन, मोहत ना होण, और इसे प्रकार खिंथा गोदड़ी लीरां दी बना के उत्ते लैणी। सो इसे तरह डंडा हाथ च पकड़ना और आई पंथ में शामिल होना इत्यादि, इस तरह भुगत चूरन जड़ा है चूरमा खाना और इस प्रकार नाथ मनना अपने गुरु गोरखनाथ नूं और इहदियां सिद्धियां च फस जाना, इस प्रकार सारियां चीजां नूं सच्चे पातशाह ने खंडन करके अपने मत नूं सच्चे पातशाह ने अकाल पुरख दे मत नूं कह लो प्रगट करके सिद्ध करके विखाया है कि शुभ गुण ही परमात्मा दा मिलाप कराउण वाले हन। संतोख दियां मुंदरां होण, शर्म वराग अथवा विकारां वलों लज्जा करनी इही अपना खप्पर है झोली है, अते वाहिगुरु दे विच ध्यान जोड़ना इह विभूति मलनी है, और बाहरी तौर ते सवाह मलन दी लोड़ नहीं। छाणी खाक विभूत चढ़ाई माया का मग जो है, कहिंदे इस तरह गल नहीं बनदी, मन नहीं सुधरदा। और इसे प्रकार काल नूं मौत नूं हर दम सिर ते खलोती समझना भी मरी जाना, ज्यादा समा शरीर नहीं रह सकेगा, इउं जान के शरीर दे विकारां तों बचना और इसे प्रकार शरीर दे देह दे आस तों उपर उठना, माण त्यागना, इसे तरह इस काया नूं विकारां वलों बचा के रखना, पवित्र रखना। सो ए जुगती है परमात्मा च प्रतीति रखनी, भरोसा रखना, यकीन रखना, निश्चय रखना, ए डंडा पकड़ना है। और इसे प्रकार सारी दुनिया दे लोगां नाल मिलवर्तन रखना यही साडा आई पंथ है। हजूर कहण लगे सब तो वड्डा कर्म है जितना अपने मन दा, और मन नूं जित लोगे संसार वल्लों तां जगत सारा अपने आप ही तुहाडा दास बन जाएगा। सो इस करके महाराज कहिंदे नमस्कार अकाल पुरख नूं करनी चाहीदी है, जो सारे विकारां तों अगुणां तों रहत है, जो सारयां दा मुढ रूप है, कहिंदे नाश तों भी रहत है, माया तों भी रहत है, जिसका आद अंत कोई नहीं। और इसे प्रकार अगली पौड़ी सच्चे पातशाह ने दस्या भाई वाहिगुरु का जिहड़ा ज्ञान है, बाहरी तौर ते भी ज्ञान ध्यान दे वचन करने, अंदर भी निरावरण ज्ञान नूं प्राप्त करना, यह भोजन छखाना छकना है। ते दया वाली बिरती द्वारा भंडारी बन के इस ज्ञान नूं गांह संसार च वंडदे हां, ये कर्म करना है। अते नाद पकड़न दी लोड़ नहीं, नाद वजाउण दी सिंगी वजाउण दी लोड़ नहीं है, परमात्मा दा वाजा अपने आप ही सारे शरीरां च वज रहा है। इस वाजे द्वारा जस करना वाहिगुरु दा, श्वासा पाउण दा जिहड़ा वाजा वज रहा है, यह वजाउणा मतलब नाम जपना। और इसे प्रकार आप अकाल पुरख वाहिगुरु जी नाथ है शब्द, जिसने सारी सृष्टि नूं अपने हुक्म विच नथिया होया, अधीन कीता होया, जिस दे अंदर हन सारे, और रिद्धियां सिद्धियां होरना लोकां दा संसारी लोकां दा स्वाद हो सकदा है, भगतां दा नहीं। परमात्मा दीयां दो सत्ता संयोग ते वियोग दोवें काम चला रहे ने, कर्मां दे लेखे अनुसार सभना नूं अपना हिस्सा भाग जो कर्म जीव ने कमाया मिल ही जांदा है। इस करके सो हजूर कहण लगे एक परमात्मा ने माया नाल संबंध बना के माया तो तीन चेले ब्रह्मा विष्णु शिव जी अथवा रजो तमो सतो गुण पैदा किते, एक दा कर्म है संसार नूं रचना, एक दा कर्म है संसार नूं पालना, एक दा कर्म है अंत नूं संघार करना नाश करना, पर यह जिहड़ियां परमात्मा दीयां सत्ता हन रजो तमो सतो गुण अथवा देवते ब्रह्मा विष्णु शिव जी, ये आपू सुतंत्र नहीं हन, ये प्राधीन हन, वाहिगुरु दे अधीन हन, उहदी रजा विच कर्म कर रहे ने, जिवें उसका हुक्म हुंदा फरमान हुंदा उसे तरह चलदे आ, ਉਹ ਵੇਖਦਾ ਇਹਨਾਂ ਦੇ ਸਾਰੇ ਕਰਮਾਂ ਨੂੰ, ਇਹਨਾਂ ਦੇਵਤਿਆਂ ਨੂੰ, ਪਰ ਉਹਦੀ ਉਹਨਾਂ ਦੀ ਨਜ਼ਰ ਵਿੱਚ ਉਹ ਪਰਮਾਤਮਾ ਨਹੀਂ ਆਉਂਦਾ, ਕਿੱਡਾ ਕੁ ਵੱਡਾ ਹੈ। ਸੋ ਹਜ਼ੂਰ ਕਹਿੰਦੇ ਬਹੁਤ ਵੱਡਾ ਅਸਚਰਜ ਹੈ ਇਹ ਕੌਤਕ ਵਾਹਿਗੁਰੂ ਦਾ, ਸਾਰੇ ਵੱਡੇ ਵੱਡੇ ਜਿੰਨੇ ਵੀ ਰਚੇ ਹੈ ਸਭਨਾਂ ਦੇ ਤਾਈ ਉਹ ਵੇਖ ਰਿਹਾ, ਪਰ ਉਹਨਾਂ ਦੀ ਨਜ਼ਰ ਵਿੱਚ ਵਾਹਿਗੁਰੂ ਨਹੀਂ ਆ ਸਕਦਾ। ਸੋ ਕਿਉਂਕਿ ਆਦਿ ਅੰਤ ਤੋਂ ਰਹਿਤ ਹੈ, ਇਸ ਕਰਕੇ ਉਹਨੂੰ ਹੀ ਨਮਸਕਾਰ ਅਸੀਂ ਕਰਦੇ ਹਾਂ, ਤੁਸੀਂ ਵੀ ਕਰੋ ਉਹਨੂੰ ਨਮਸਕਾਰ ਕਰਨ ਕਰਕੇ, ਜਪਣ ਕਰਕੇ, ਜਿਵੇਂ ਉਸਦਾ ਜੁਗਾਂ ਜੁਗਾਂ ਚ ਇੱਕੋ ਜਿਹਾ ਵੇਸ ਸਰੂਪ ਹੈ, ਸੋ ਉਹਦਾ ਸਰੂਪ ਬਣ ਕੇ ਉਹਦੇ ਚ ਭੇਦਤਾ ਹੋਵੇਗੀ। ਇਸ ਕਰਕੇ ਪਰਮਾਰਥ ਦਾ ਰਸਤਾ ਹੈ, ਇਹ ਸੱਚੇ ਪਾਤਸ਼ਾਹ ਨੇ ਸਿੱਧ ਕੀਤਾ ਇਹਨਾਂ ਚਾਰ ਪੌੜੀਆਂ ਦੁਆਰਾ। ਫਿਰ ਸੋ ਸਤਿਗੁਰੂ ਮਹਾਰਾਜ ਨੇ ਦੱਸਿਆ ਹੈ ਕਿ ਉਹਦਾ ਆਸਣ ਪਰਮਾਤਮਾ ਦਾ ਸਾਰੀਆਂ ਥਾਵਾਂ ਤੇ ਹੈ, ਤੇ ਸਾਰੇ ਜੀਆਂ ਦੀ ਸੰਭਾਲ ਕਰ ਰਿਹਾ, ਉਹਦੇ ਭੰਡਾਰੇ ਵੀ ਭਰੇ ਹੋਏ ਨੇ, ਜੋ ਕੁਝ ਭੰਡਾਰਿਆਂ ਚ ਪਾਇਆ ਇੱਕੋ ਵਾਰਾਂ ਪਾ ਦਿੱਤਾ, ਔਰ ਰਚ ਰਚ ਕੇ ਸ੍ਰਿਸ਼ਟੀ ਨੂੰ ਪ੍ਰਤਪਾਲਾ ਕਰ ਕਰਕੇ ਆਪ ਹੀ ਸਿਰਜਣ ਹਾਰ ਵੇਖ ਰਿਹਾ। ਉਹਦੀ ਇਹ ਸਾਰੀ ਜਿਹੜੀ ਕਾਰ ਹੈ ਸੱਚੀ ਹੈ, ਕਿਉਂਕਿ ਆਪ ਸੱਚਾ ਹੈ, ਇਸ ਕਰਕੇ ਉਹਦੀ ਰਜਾ ਚ ਤੁਰਨਾ, ਉਹਨੂੰ ਜਪਣਾ, ਉਹਨੂੰ ਨਮਸਕਾਰ ਕਰਨੀ, ਸੋ ਸਭ ਤੋਂ ਇਹ ਉੱਚਾ ਕਰਮ ਹੈ, ਇਹ ਰਸਤਾ ਹੈ ਉਸਦੀ ਪ੍ਰਾਪਤੀ ਦਾ। ਇਹ ਸਤਿਗੁਰੂ ਮਹਾਰਾਜ ਨੇ ਉਹਨਾਂ ਦੇ ਯੋਗ ਮਤ ਨੂੰ, ਬਾਹਰੀ ਚਿੰਨਾਂ ਨੂੰ, ਬਾਹਰੀ ਲਿਬਾਸ ਨੂੰ ਖੰਡਨ ਕਰਕੇ ਪਰਮ ਪਵਿੱਤਰ ਮਾਰਗ ਪਰਮਾਰਥ ਦਾ ਦਰਸਾਇਆ ਹੈ। ਸੋ ਕੱਲ ਦੀ ਕਥਾ ਵਿੱਚ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਜਿਹੜਾ ਜਪਣਾ ਹੈ ਸਭ ਤੋਂ ਸ੍ਰੇਸ਼ਟ ਕਰਮ, ਇਹਦੇ ਬਾਰੇ ਸੱਚੇ ਪਾਤਸ਼ਾਹ 32ਵੀਂ ਪੌੜੀ ਵਿੱਚ ਉਪਦੇਸ਼ ਬਖਸ਼ਣਗੇ। ਦਾਸ ਪਾਸੋਂ ਅੱਜ ਦੀ ਕਥਾ ਕਰਦਿਆਂ ਹੋਈਆਂ ਗਲਤੀਆਂ ਸਤਿਗੁਰੂ ਮਹਾਰਾਜ ਤੇ ਆਪ ਸੰਗਤ ਨੇ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।